ਸਬਕ ਨੰਬਰ 8 ਬਾਈਬਲ ਨੂੰ ਖੁਦਾ ਦਾ ਕਲਾਮ ਕਿਹਾ ਜਾਂਦਾ ਹੈ ਕਿਉਂਕਿ ਇਹ ਖੁਦਾ ਦੀ ਵਜ਼ਾਹਤ ਦਾ ਤਰੀਕਾ ਹੈ ਕਿ ਉਹ ਕੌਣ ਹੈ, ਅਸੀਂ ਕੌਣ ਹਾਂ, ਅਸੀਂ ਕਿੱਥੋਂ ਆਏ ਹਾਂ ਅਤੇ ਅਸੀਂ ਕਿਉਂ ਮੌਜੂਦ ਹਾਂ। ਇਹ ਪੇਚੀਦਾ ਹੈ। ਅਗਰ ਅਸੀਂ ਆਪਣੀ ਬਾਈਬਲ ਨੂੰ ਕਿਸੇ ਤਰਤੀਬ ਨਾਲ ਨਾ ਖੋਲੀਏ ਅਤੇ ਪੜ੍ਹਨਾ ਸ਼ੁਰੂ ਕਰ ਦਈਏ ਤਾਂ ਸ਼ਾਇਦ ਅਸੀਂ ਉਲਝਣ 'ਚ ਪੈ ਜਾਵਾਂਗੇ। ਇਹਦੀ ਵਜ੍ਹਾ ਇਹ ਵੇ ਕਿ ਬਾਈਬਲ ਦੇ ਅੰਦਰ 66 ਅਲੱਗ ਅਲੱਗ ਕਿਤਾਬਾਂ ਨੇ ਜਿਹੜੀਆਂ ਮੁਖਤਲਿਫ ਮੁਸੰਨਫੀਨ ਨੇ ਤਕਰੀਬਨ 2000 ਸਾਲ ਦੇ ਅਰਸੇ 'ਚ ਲਿਖੀਆਂ ਨੇ। ਬਾਈਬਲ ਦੀਆਂ ਕਿਤਾਬਾਂ ਖੁਦਾ ਦੇ ਇਲਹਾਮ ਨਾਲ ਲਿਖੀਆਂ ਗਈਆਂ ਨੇ ਅਤੇ ਖੁਦਾ ਨੇ ਤਸਦੀਕ ਕੀਤੀ ਕਿ ਜੋ ਕੁਛ ਲਿਖਿਆ ਗਿਆ ਸੱਚੇ ਨੇ ਅਤੇ ਉਹ ਇਹਨਾਂ ਦੇ ਵੱਲੋਂ ਹੀ ਹੈ। ਬਹੁਤ ਸਾਰੀਆਂ ਕਿਤਾਬਾਂ ਦਾ ਮਕਸਦ ਬਹੁਤ ਹੀ ਮਖਸੂਸ ਲੋਕਾਂ ਦੇ ਗਰੁੱਪਾਂ ਦੇ ਨਾਲ ਸੀ। ਇਬਤਦਾਈ ਕਲੀਸੀਆ ਨੇ ਇਹਨਾਂ ਕਿਤਾਬਾਂ ਨੂੰ ਇਕੱਠਿਆ ਕੀਤਾ ਅਤੇ ਇੱਕ ਜਿਲਦ ਵਿੱਚ ਤਰਤੀਬ ਦੇ ਦਿੱਤਾ ਜਿਹਨੂੰ ਅਸੀਂ ਬਾਈਬਲ ਕਹਿੰਦੇ ਹਾਂ। ਬਾਈਬਲ ਇਹ ਜ਼ਾਹਿਰ ਕਰਦੀ ਹੈ ਕਿ ਕਿਸ ਤਰ੍ਹਾਂ ਖੁਦਾ ਨੇ ਪੂਰੀ ਤਾਰੀਖ ਵਿੱਚ ਇਨਸਾਨ ਨਾਲ ਗੱਲਬਾਤ ਕੀਤੀ। ਬਾਈਬਲ ਦੀਆਂ ਕਿਤਾਬਾਂ ਮੁਖਤਲਿਫ ਅਸਨਾਫ 'ਚ ਲਿਖੀਆਂ ਗਈਆਂ ਨੇ। ਮਿਸਾਲ ਦੇ ਤੌਰ 'ਤੇ ਜ਼ਬੂਰ ਦੀ ਕਿਤਾਬ ਗੀਤਾਂ ਅਤੇ ਦੁਆਵਾਂ ਦੀ ਕਿਤਾਬ ਹੈ। ਇਹ ਇਸ਼ਤਿਹਾਰਿਆਂ ਨਾਲ ਭਰਿਆ ਹੋਇਆ ਜਿਹੜਾ ਕਿ ਹਮੇਸ਼ਾ ਲਫਜ਼ੀ ਤੌਰ 'ਤੇ ਲਿਖਣ ਦੇ ਲਈ ਨਹੀਂ ਹੁੰਦੇ ਨੇ। ਅਨਾਜੀਲ ਯਸੂ ਦੀ ਜ਼ਿੰਦਗੀ 'ਤੇ ਮਬਨੀ ਇੱਕ ਤਾਰੀਖੀ ਕੰਮ ਹੈ। ਖਤ ਗਲਤੀਓ ਅਤੇ ਇਫਸੀਓ ਦੀ ਤਰ੍ਹਾਂ ਇਬਤਦਾਈ ਕਲੀਸੀਆਈ ਰਹਿਨੁਮਾਵਾਂ ਦੇ ਵੱਲੋਂ ਮੁਖਤਲਿਫ ਲੋਕਾਂ ਦੇ ਗਰੋਹਾਂ ਨੂੰ ਲਿਖੇ ਗਏ ਸਨ। ਪੇਸ਼ਨਗੋਈਆਂ ਦੀਆਂ ਕਿਤਾਬਾਂ ਨੇ ਜਿਵੇਂ ਯਸਾਇਆ ਅਤੇ ਮਕਾਸ਼ਫਾ ਦੀ ਕਿਤਾਬ, ਇੱਕ ਤਵੀਲ ਪੇਚੀਦਾ ਪੇਸ਼ਨਗੋਈ ਜਿਹੜੀ ਕਿ ਦਰਅਸਲ ਇਬਤਦਾਈ ਮਸੀਹੀ ਕਲੀਸੀਆ ਲਈ ਲਿਖੀ ਗਈ ਸੀ। ਬਾਈਬਲ ਨੂੰ ਵੀ ਦੋ ਅਹਿਦਨਾਮਿਆਂ 'ਚ ਤਕਸੀਮ ਕੀਤਾ ਗਿਆ। ਪੁਰਾਣਾ ਅਹਿਦਨਾਮਾ ਮਸੀਹ ਦੀ ਪੈਦਾਇਸ਼ ਤੋਂ ਪਹਿਲਾਂ ਲਿਖੀਆਂ ਗਈਆਂ ਕਿਤਾਬਾਂ ਨਾਲ ਬਣਾਇਆ ਗਿਆ ਅਤੇ ਨਵੇਂ ਅਹਿਦਨਾਮੇ ਵਿੱਚ ਮਸੀਹ ਦੀ ਪੈਦਾਇਸ਼ ਦੇ ਬਾਅਦ ਲਿਖੀਆਂ ਗਈਆਂ ਕਿਤਾਬਾਂ ਸ਼ਾਮਿਲ ਨੇ। ਬਾਈਬਲ ਦੀਆਂ ਪਹਿਲੀਆਂ 5 ਕਿਤਾਬਾਂ ਯਾਨੀ ਪੈਂਟੀਚ ਬਣੀ ਇਸਰਾਇਲ ਦੇ ਵੱਲੋਂ ਅਤੇ ਉਹਨਾਂ ਲਈ ਲਿਖੀਆਂ ਗਈਆਂ ਸਨ ਤਾਂ ਕਿ ਦੁਨੀਆਂ ਦੇ ਆਗਾਜ਼ ਅਤੇ ਇਹਨਾਂ ਦੇ ਖੁਦਾ ਦੇ ਵਾਅਦੇ ਅਤੇ ਉਹਨੇ ਉਹਨਾਂ ਨੂੰ ਇੱਕ ਕੌਮ ਦੇ ਤੌਰ 'ਤੇ ਕਿਵੇਂ ਬਣਾਇਆ। ਪੂਰੀ ਬਾਈਬਲ ਵਿੱਚ ਖੁਦਾ ਅਤੇ ਲੋਕਾਂ ਦੇ ਦਰਮਿਆਨ ਮੁਖਤਲਿਫ ਮੁਆਹਦੇ ਨੇ। ਇਹ ਅਹਿਦ ਕਹਿਲਾਉਂਦਾ ਹੈ। ਅੱਜ ਅਸੀਂ ਯਸੂ ਦੇ ਅਹਿਦ ਦੇ ਤਹਿਤ ਰਹਿੰਦੇ ਹਾਂ। ਇਹਦਾ ਮਤਲਬ ਇਹ ਵੇ ਕਿ ਸਾਨੂੰ ਰਸਮੀ ਕਾਨੂੰਨ ਦੀ ਪੈਰਵੀ ਕਰਨ ਦੀ ਜ਼ਰੂਰਤ ਨਹੀਂ ਜਿਹਦੀ ਤਫਸੀਲ ਅਹਿਬਾਰ ਜਾਂ ਅਸਤਸਨਾ ਜੈਸੀਆਂ ਕਿਤਾਬਾਂ ਵਿੱਚ। ਜੋ ਯਹੂਦੀ ਜਿਹੜੀਆਂ ਯਹੂਦੀ ਲੋਕਾਂ ਦੇ ਨਾਲ ਜਿਹੜੇ ਖੁਦਾ ਦੇ ਪੁਰਾਣੇ ਅਹਿਦਾਂ ਵਿੱਚੋਂ ਇੱਕ ਦੇ ਤਹਿਤ ਸਨ, ਰਸਮੀ ਕਾਨੂੰਨ ਯਸੂ ਦੇ ਵੱਲੋਂ ਇਸ਼ਾਰਾ ਕਰਨ ਵਾਲੀਆਂ ਅਲਾਮਤਾਂ ਦੇ ਤੌਰ 'ਤੇ ਕੰਮ ਕਰਦੇ ਸਨ। ਇਸ ਲਈ ਰਸਮੀ ਕਾਨੂੰਨ ਉਹਨਾਂ ਦੀ ਜ਼ਿੰਦਗੀ ਅਤੇ ਮੌਤ ਤੋਂ ਮੁਕੰਮਲ ਹੋਏ। ਅਗਰ ਤੁਹਾਡਾ ਸਿਰ ਘੁੰਮ ਰਿਹਾ ਤਾਂ ਇੱਕ ਲੰਮਾ ਸਾਹ ਲਵੋ ਅਤੇ ਫਿਰ ਇਹਨੂੰ ਕੱਢੋ, ਫਿਰ ਹੌਸਲਾ ਅਫਜ਼ਾਈ ਕਰੀਏ ਕਿਉਂਕਿ ਤੁਹਾਨੂੰ ਹਾਲੇ ਇਹ ਸਭ ਸਮਝਣ ਦੀ ਜ਼ਰੂਰਤ ਨਹੀਂ ਹੈ। ਬਾਈਬਲ ਐਸੀ ਚੀਜ਼ ਨਹੀਂ ਜਿਹਨੂੰ ਤੁਹਾਨੂੰ ਪੜ੍ਹਨਾ ਪੈਂਦਾ ਕਿਸੇ ਫਰਜ਼ ਦੇ ਵਾਂਗੂ। ਇਹ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਪੜ੍ਹਨ ਨੂੰ ਮਿਲਦੀ ਹੈ, ਜਿਹਦਾ ਮਕਸਦ ਇੱਕ ਖੁਸ਼ੀ ਹਾਸਿਲ ਕਰਨਾ ਹੈ। ਇਹਨੂੰ ਪੜ੍ਹਨਾ, ਮੁਤਾਲਿਆ ਕਰਨਾ ਅਤੇ ਜ਼ਿੰਦਗੀ ਭਰ ਕਾਇਮ ਰਹਿਣਾ। ਇਹ ਇੱਕ ਐਸਾ ਖਜ਼ਾਨਾ ਹੈ ਜਿਹੜਾ ਕਿ ਤੁਹਾਡੇ ਦਿਮਾਗ ਅਤੇ ਦਿਲ ਨੂੰ ਬਦਲ ਦੇਵੇਗਾ। ਬਾਈਬਲ ਦੇ ਕੁਛ ਹਿੱਸਿਆਂ ਨੂੰ ਦੂਸਰਿਆਂ ਦੇ ਨਾਲ ਮੁਕਾਬਲੇ 'ਚ ਸਮਝਣਾ ਆਸਾਨ ਹੈ। ਸਾਡਾ ਮਨਸ਼ੂਰ ਹੈ ਕਿ ਤੁਸੀਂ ਕਿਤਾਬੇ ਮੁਕੱਦਸ ਯਾਨੀ ਬਾਈਬਲ ਦੀ ਪਹਿਲੀ ਕਿਤਾਬ ਅਤੇ ਕਮ ਅਜ਼ ਕਮ 4 ਅੰਜੀਲਾਂ ਵਿੱਚੋਂ ਇੱਕ, ਮੱਤੀ, ਮਰਕਸ, ਲੂਕਾ ਜਾਂ ਯੋਹੰਨਾ ਪੜ੍ਹਨਾ ਸ਼ੁਰੂ ਕਰੋ। ਉੱਥੋਂ ਅਮਾਲ ਦੀ ਕਿਤਾਬ ਅਤੇ ਨਵੇਂ ਅਹਿਦਨਾਮਾ ਦੇ ਖਤੂਤ ਦੇ ਨਾਲ ਖਰੂਜ ਦੇ ਵੱਲ ਪੜ੍ਹਨਾ ਸਮਝ 'ਚ ਆ ਸਕਦੇ ਨੇ। ਰੋਮੀਓ ਅਤੇ ਅਬਰਾਨੀਓ ਦੋ ਕਿਤਾਬਾਂ ਨੇ ਜਿਨ੍ਹਾਂ ਨੂੰ ਪੜ੍ਹਨਾ ਮੁਸ਼ਕਿਲ ਹੈ। ਫਿਰ ਵੀ ਉਹ ਯਸੂ ਦੇ ਨਵੇਂ ਅਹਿਦ ਅਤੇ ਅਹਿਦਨਾਮਾ ਪੁਰਾਣੇ ਵਿੱਚ ਪੁਰਾਣੇ ਅਹਿਦ ਦੇ ਦਰਮਿਆਨ ਫਰਕ ਨੂੰ ਸਮਝਣ 'ਚ ਮਦਦ ਕਰਦੀ ਹੈ। ਬਾਈਬਲ 'ਚ ਬਹੁਤ ਹੀ ਦਿਲਚਸਪ ਕਹਾਣੀਆਂ ਨੇ। ਯਹੂਦੀ ਲੋਕਾਂ ਲਈ ਤਫਸੀਲੀ ਨਸਬ ਅਤੇ ਪੇਚੀਦਾ ਕਾਨੂੰਨ ਦੇ ਹਿੱਸੇ ਵੀ ਨੇ। ਤਾਹਮ ਤੁਸੀਂ ਯਕੀਨ ਕਰ ਸਕਦੇ ਹੋ ਕਿ ਬਾਈਬਲ ਦੇ ਹਰ ਹਿੱਸੇ 'ਚ ਇੱਕ ਅੱਛਾ ਮਕਸਦ ਹੈ ਅਤੇ ਇਹ ਪੜ੍ਹਨ ਦੇ ਲਾਇਕ ਹੈ ਕਿਉਂਕਿ ਬਾਈਬਲ ਸਾਨੂੰ ਸਮਝਣ 'ਚ ਮਦਦ ਕਰਦੀ ਹੈ। ਅਸੀਂ ਕੌਣ ਹਾਂ, ਉਹ ਕੌਣ ਹੈ, ਕਿਵੇਂ ਜੀਣਾ ਚਾਹੀਦਾ, ਇਹ ਸਾਨੂੰ ਬੁਰਾਈ ਤੋਂ ਬਚਾਉਂਦੀ ਹੈ। ਇਸ ਲਈ ਤੁਹਾਨੂੰ ਕਿਸੇ ਵੀ ਚੀਜ਼ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ ਜਿਹੜੀ ਕਿ ਤੁਹਾਨੂੰ ਬਾਈਬਲ ਪੜ੍ਹਨ ਤੋਂ ਮੁਸਤਕਿਲ ਤੌਰ 'ਤੇ ਰੋਕਦੀ ਹੈ, ਤੁਹਾਡਾ ਫੋਨ, ਇੰਟਰਨੈਟ ਜਾਂ ਵੀਡੀਓ ਗੇਮਸ ਵਗੈਰਾ। ਅਗਰ ਤੁਹਾਡੇ ਕੋਲ ਬਾਈਬਲ ਨਹੀਂ ਹੈ ਤਾਂ ਤੁਹਾਨੂੰ ਇਹ ਲੈਣੀ ਚਾਹੀਦੀ ਹੈ। ਇੱਕ ਸਾਲ 'ਚ ਪੂਰੀ ਬਾਈਬਲ ਪੜ੍ਹਨ ਦੇ ਮਨਸੂਬੇ 'ਤੇ ਯੋਜਨਾ ਹੈ ਵੇ ਕਿਉਂਕਿ ਇਹ ਮਦਦਗਾਰ ਹੈ ਕਿਉਂਕਿ ਇਹਦੇ 'ਚ ਤੁਹਾਨੂੰ ਰੋਜ਼ਾਨਾ ਛੋਟੇ ਛੋਟੇ ਹਿੱਸੇ ਪੜ੍ਹਨ ਨੂੰ ਮਿਲਦੇ ਨੇ। ਅਗਰ ਤੁਸੀਂ ਬਹੁਤ ਕੁਛ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਅੱਗੇ ਵਧੋ, ਲੇਕਿਨ ਖੁਦਾ ਦੇ ਕਲਾਮ ਦਾ ਮਜ਼ਾ ਲੈਣਾ, ਸਿੱਖਣ 'ਤੇ ਤਵੱਜੋ ਮਰਕੂਜ ਕਰਨਾ ਬਿਹਤਰ ਹੈ। ਇਹ ਹੌਸਲਾ ਅਫਜ਼ਾਈ ਅਤੇ ਹਿਕਮਤ ਦਾ ਇੱਕ ਮੁਸਤਕਿਲ ਜ਼ਰੀਆ ਹੈ ਅਤੇ ਤੁਹਾਨੂੰ ਮਸੀਹੀ ਜ਼ਿੰਦਗੀ ਗੁਜ਼ਾਰਨ ਦੀ ਸਲਾਹੀਅਤ ਬਰਾਹ ਰਾਸਤ ਇਸ ਗੱਲ 'ਤੇ ਮੁਨਸਲੇ ਕੇ ਕਿ ਤੁਸੀਂ ਬਾਈਬਲ ਨੂੰ ਆਪਣੇ ਦਿਲ ਤੇ ਦਿਮਾਗ ਦੇ ਨਾਲ ਕਿੰਨੀ ਮੁਸਤਕਿਲ ਮਿਜ਼ਾਜੀ ਦੇ ਨਾਲ ਮੁਨਸਲਿਕ ਕਰਦੇ ਹੋ। ਖੁਦਾ ਤੋਂ ਦੁਆ ਕਰੀਏ ਕਿ ਉਹ ਬਾਈਬਲ ਨੂੰ ਸਮਝਣ 'ਚ ਤੁਹਾਡੀ ਮਦਦ ਕਰੇ। ਉਹਦੇ ਤੋਂ ਪੁੱਛੋ ਕਿ ਉਹ ਉਹਦੇ ਅਹਿਕਾਮ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਲਾਗੂ ਕਰਨ 'ਚ ਮਦਦ ਕਰੇ। ਉਹਨੂੰ ਪੜ੍ਹਨ ਤੇ ਸੁਣਨ 'ਚ ਗਫਲਤ ਨਾ ਕਰੀਏ। ਆਪਣੇ ਆਪ ਨੂੰ ਉਹਨੂੰ ਭੁੱਲਣ ਨਾ ਦਈਏ। ਤੁਸੀਂ ਇਹ ਨਾ ਸੋਚੋ ਕਿ ਤੁਸੀਂ ਇੱਕ ਕਾਰੀ ਹੋ, ਪਰ ਬਾਈਬਲ ਛੇਤੀ ਹੀ ਤੁਹਾਡੀ ਸਭ ਤੋਂ ਕੀਮਤੀ ਮਿਲਕੀਅਤ ਬਣ ਜਾਏਗੀ, ਕਿਉਂਕਿ ਇਹ ਤੁਹਾਡੇ ਲਈ ਖੁਦਾ ਦੇ ਅਲਫਾਜ਼ ਨੇ। ਗਹਿਰੇ ਤੌਰ 'ਤੇ ਵੇਖੀਏ, ਇੱਕ ਬਾਈਬਲ ਹਾਸਿਲ ਕਰੀਏ, ਇੱਕ ਸਾਲ 'ਚ ਬਾਈਬਲ ਪੜ੍ਹੀਏ। ਇੱਕ ਬਾਈਬਲ ਹਾਸਿਲ ਕਰੀਏ, ਇੱਕ ਸਾਲ 'ਚ ਬਾਈਬਲ ਪੜ੍ਹੋ ਦਾ ਮਨਸੂਬਾ ਤਲਾਸ਼ ਕਰੀਏ ਅਤੇ ਇਹਨੂੰ ਪੜ੍ਹਨ ਦੇ ਮਨਸੂਬੇ 'ਤੇ ਅਮਲ ਕਰਨਾ ਸ਼ੁਰੂ ਕਰੀਏ।